गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोलक लिखत आत्मा दा संगीत, उस दा अगला भाग पढ़िया जा रहा है जी। लड़ी नू जोड़न लई पिछले भाग नू श्रवण करन दी कृपालता करनी जी। इस लई तुसी असाधारण पुरश बनन दी इच्छा नाल अपने आप नू परेशान ना करो। साधारण मनुख बनो अते सिद्ध पदरे ते खोट रह जीवन नू प्रेम करो। उसे तरह चमक दे फरिश्तिया हार बनो जिमें प्रभु ने तुहानू बनाया है। जीवन मार्ग दे कंडिया उते चिट्टे तंबू ला के विचरो अते आउंदे जाउंदे हर राही दी टहल सेवा करो। जदों तुहाडे नैणा विचों कोई हंझू डिगदा है ਤਾਂ ਆਕਾਸ਼ ਵਿੱਚ ਚਮਕਦੇ ਸਿਤਾਰਿਆਂ ਵੱਲ ਉਤਾਂਹ ਨੂੰ ਤੱਕੋ ਤੇ ਆਪਣੀ ਆਤਮਾ ਨੂੰ ਉਸ ਪਰਮ ਸੁੰਦਰਤਾ ਦੇ ਵਿਸਮਾਦੀ ਰਹੱਸ ਨਾਲ ਭਰਪੂਰ ਕਰ ਲਵੋ। ਤੁਹਾਡੇ ਹਿਰਦੇ ਵਿੱਚ ਜਿਹੜੀ ਛੋਟੀ ਪਰ ਮਿੱਠੀ ਮਨੁੱਖਤਾ ਪਲ ਰਹੀ ਹੈ ਉਹ ਬੜੀ ਮਹਾਨ ਹੈ ਜੋ ਤੁਹਾਨੂੰ ਸਭ ਦਾ ਸਾਂਝੀਵਾਲ ਬਣਾ ਦਿੰਦੀ ਹੈ। ਜਦੋਂ ਤੁਸੀਂ ਕੁੱਤੇ ਨੂੰ ਪੁਚਕਾਰਦੇ ਤੇ ਪਲੋਸਦੇ ਹੋ ਤਾਂ ਉਹ ਆਪਣੀ ਪੂੰਛ ਹਿਲਾਉਂਦਾ ਹੈ। ਇਹ ਉਹ ਕਰਾਮਾਤ ਹੈ ਜੋ ਤੁਹਾਨੂੰ ਇਹ ਸੋਝੀ ਕਰਾਉਂਦੀ ਹੈ ਕਿ ਉਸ ਕੁੱਤੇ ਵਿੱਚ ਤੇ ਤੁਹਾਡੇ ਵਿੱਚ ਅਨੰਤ ਪ੍ਰਭੂ ਵਿਦਮਾਨ ਹੈ। ਤੁਸੀਂ ਪ੍ਰਭੂ ਨੂੰ ਕਿੱਥੇ ਲੱਭਦੇ ਫਿਰਦੇ ਹੋ? ਜਦੋਂ ਕਿ ਉਹ ਤੁਹਾਡੀ ਆਪਣੀ ਸੰਤਾਨ ਵਿੱਚ ਵਿਚਰ ਕੇ ਤੁਹਾਨੂੰ ਬੁਲਾ ਰਿਹਾ ਹੈ। ਤੁਹਾਡੇ ਬੱਚਿਆਂ ਦੇ ਹੱਸਦੇ ਮੁਖੜੇ ਜਿਹੜੇ ਤੁਹਾਡੇ ਹੱਡ ਮਾਸ ਉੱਤੇ ਪਲਦੇ ਹਨ, ਕੀ ਉਹ ਤੁਹਾਡੀ ਹੀ ਆਤਮਾ ਦੇ ਉਹ ਟੋਟੇ ਨਹੀਂ ਹਨ ਜੋ ਤੁਹਾਥੋਂ ਬਾਹਰ ਆਲੇ ਦੁਆਲੇ ਵਿਚਰ ਰਹੇ ਹਨ? ਇਹਨਾਂ ਵਿੱਚ ਪਰਮਾਤਮਾ ਦੀ ਉਸ ਪ੍ਰੇਮ ਦੀ ਆਵਾਜ਼ ਨੂੰ ਸੁਣੋ ਜੋ ਤੁਹਾਨੂੰ ਬੁਲਾ ਰਹੀ ਹੈ। ਇਹ ਪ੍ਰਭੂ ਦੀ ਮਿਹਰ ਹੈ ਕਿ ਤੁਸੀਂ ਆਪਣੇ ਤੋਂ ਵੀ ਵੱਧ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ। ਵੇਖੋ ਪ੍ਰਭੂ ਨੇ ਤੁਹਾਡੇ ਅੰਦਰਲੇ ਵਹਿਸ਼ੀ ਨੂੰ ਕਿਵੇਂ ਸੱਭਿਅ ਬਣਾ ਦਿੱਤਾ ਹੈ ਅਤੇ ਤੁਹਾਨੂੰ ਪ੍ਰੇਮ ਅਤੇ ਆਤਮ ਤਿਆਗ ਦਾ ਅਵਤਾਰ ਬਣਾ ਦਿੱਤਾ ਹੈ। ਫਿਰ ਦੁਹਰਾ ਦੇਈਏ ਜੀ ਕਿ ਤੁਸੀਂ ਪ੍ਰਭੂ ਨੂੰ ਕਿੱਥੇ ਲੱਭਦੇ ਫਿਰਦੇ ਹੋ? ਜਦੋਂ ਕਿ ਉਹ ਤੁਹਾਡੀ ਆਪਣੀ ਸੰਤਾਨ ਵਿੱਚ ਵਿਚਰ ਕੇ ਤੁਹਾਨੂੰ ਬੁਲਾ ਰਿਹਾ ਹੈ। ਤੁਹਾਡੇ ਬੱਚਿਆਂ ਦੇ ਹੱਸਦੇ ਮੁਖੜੇ ਜਿਹੜੇ ਤੁਹਾਡੇ ਹੱਡ ਮਾਸ ਉੱਤੇ ਪਲਦੇ ਹਨ, ਕੀ ਉਹ ਤੁਹਾਡੀ ਹੀ ਆਤਮਾ ਦੇ ਉਹ ਟੋਟੇ ਨਹੀਂ ਹਨ ਜੋ ਤੁਹਾਥੋਂ ਬਾਹਰ ਆਲੇ ਦੁਆਲੇ ਵਿਚਰ ਰਹੇ ਹਨ? ਇਹਨਾਂ ਵਿੱਚ ਪਰਮਾਤਮਾ ਦੀ ਉਸ ਪ੍ਰੇਮ ਦੀ ਆਵਾਜ਼ ਨੂੰ ਸੁਣੋ ਜੋ ਤੁਹਾਨੂੰ ਬੁਲਾ ਰਹੀ ਹੈ। ਇਹ ਪ੍ਰਭੂ ਦੀ ਮਿਹਰ ਹੈ ਕਿ ਤੁਸੀਂ ਆਪਣੇ ਤੋਂ ਵੀ ਵੱਧ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ। ਵੇਖੋ ਪ੍ਰਭੂ ਨੇ ਤੁਹਾਡੇ ਅੰਦਰਲੇ ਵਹਿਸ਼ੀ ਨੂੰ ਕਿਵੇਂ ਸੱਭਿਅ ਬਣਾ ਦਿੱਤਾ ਹੈ ਅਤੇ ਤੁਹਾਨੂੰ ਪ੍ਰੇਮ ਅਤੇ ਆਤਮ ਤਿਆਗ ਦਾ ਅਵਤਾਰ ਬਣਾ ਦਿੱਤਾ ਹੈ। ਇਸ ਸੰਸਾਰ ਵਿੱਚ ਪ੍ਰਭੂ ਦਾ ਵਰਤਾਰਾ ਵਰਤ ਰਿਹਾ ਹੈ। ਇਹ ਵਿਸ਼ਵ ਵਿਆਪੀ ਵਰਤਾਰਾ ਹੈ ਜੋ ਤੁਹਾਨੂੰ ਆਪਣੇ ਸਰੂਪ ਵਿੱਚ ਸਿਰਜ ਰਿਹਾ ਹੈ। ਤੱਕੋ ਕਿਵੇਂ ਪਸ਼ੂ ਪੰਛੀਆਂ ਅਤੇ ਮਨੁੱਖਾਂ ਵਿੱਚ ਘਟ ਰਿਹਾ ਹੈ। ਉਹ ਪ੍ਰਭੂ ਤੁਹਾਨੂੰ ਕਿਵੇਂ ਸਵਾਰਥ ਰਹਿਤ ਅਤੇ ਦੈਵੀ ਸਰੂਪ ਵਿੱਚ ਸਿਰਜ ਰਿਹਾ ਹੈ ਕਿ ਤੁਸੀਂ ਆਪਣੇ ਸਵਾਰਥ ਅਤੇ ਵਾਸ਼ਨਾ ਦੇ ਅਹੰਗ ਤੋਂ ਮੁਕਤ ਹੋ ਜਾਂਦੇ ਹੋ। ਤੁਹਾਡੇ ਅੰਦਰਲੀ ਇਹ ਮਨੁੱਖਤਾ ਬੜੀ ਮਿੱਠੜੀ ਹੈ ਅਤੇ ਇਸ ਦੁਆਰਾ ਪ੍ਰਭੂ ਆਪ ਤੁਹਾਡੇ ਅੰਦਰ ਪ੍ਰਗਟ ਹੁੰਦਾ ਹੈ, ਮੇਰੇ ਤੁਹਾਡੇ ਅਤੇ ਇਸਤਰੀ ਪੁਰਸ਼ ਸਭ ਵਿੱਚ। ਕੀ ਇਹ ਅਵਸਰ ਪ੍ਰਭੂ ਦਾ ਸ਼ੁਕਰਾਨਾ ਕਰਨ ਦਾ ਨਹੀਂ ਹੈ ਕਿ ਤੁਹਾਡੇ ਅੰਦਰ ਬੱਚਿਆਂ, ਪਸ਼ੂ ਪਤੀਆਂ ਅਤੇ ਬ੍ਰਿਛ ਬੂਟਿਆਂ ਦੇ ਪ੍ਰੇਮ ਦੁਆਰਾ ਸਰਵਉੱਚ ਧਰਮ ਦੀ ਪੂਰਤੀ ਹੋ ਰਹੀ ਹੈ? ਜਦੋਂ ਤੁਸੀਂ ਇੱਕ ਬੌਧਿਕ ਤੌਰ 'ਤੇ ਇੱਕ ਦੂਜੇ ਨੂੰ ਜਾਣ ਲੈਂਦੇ ਹੋ ਤਾਂ ਤੁਹਾਨੂੰ ਇੱਕ ਦੂਜੇ ਦੀਆਂ ਸੀਮਾਵਾਂ ਦਾ ਹੀ ਗਿਆਨ ਹੁੰਦਾ ਹੈ ਅਤੇ ਹਰ ਇੱਕ ਵਿੱਚ ਮੁੱਢਲੀਆਂ ਮੂਲ ਸੀਮਾਵਾਂ ਨੂੰ ਜਾਣ ਕੇ ਸਾਡੇ ਪੱਲੇ ਉਦਾਸੀਨਤਾ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਪੈਂਦਾ। ਹਾਂਜੀ, ਹਰ ਇੱਕ ਵਿੱਚ ਮੁੱਢਲੀਆਂ ਮੂਲ ਸੀਮਾਵਾਂ ਨੂੰ ਜਾਣ ਕੇ ਸਾਡੇ ਪੱਲੇ ਉਦਾਸੀਨਤਾ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਪੈਂਦਾ। ਤੁਸੀਂ ਕੇਵਲ ਸਰੀਰ ਉੱਤੇ ਹੀ ਪ੍ਰਕਾਸ਼ ਪਾਉਂਦੇ ਹੋ। ਆਤਮਾ ਜੋ ਅਦ੍ਰਿਸ਼ਟ ਹੈ ਤੁਹਾਡੀਆਂ ਉਹਨਾਂ ਅੱਖਾਂ ਨੂੰ ਦਿਖਾਈ ਨਹੀਂ ਦਿੰਦੀ ਜੋ ਗਿਆਨ ਦੇ ਭਾਰ ਨਾਲ ਦ੍ਰਿਸ਼ਟੀਹੀਣ ਹੋ ਚੁੱਕੀਆਂ ਹਨ। ਸਾਡੀ ਬੁੱਧੀ ਤਾਂ ਸਸੀਮ ਵਿੱਚ ਕੋਈ ਰੁਚੀ ਨਹੀਂ ਰੱਖਦੀ। ਇਹ ਮੇਰੇ ਤੇਰੇ ਅਤੇ ਉਸ ਇਸਤਰੀ ਅਤੇ ਉਸ ਪੁਰਸ਼ ਵਿੱਚੋਂ ਅਸੀਮ ਨੂੰ ਢੂੰਡ ਰਹੀ ਹੈ। ਬੁੱਧੀ ਵੇਤਾਵਾਂ ਲਈ ਅਵਤਾਰਾਂ ਵਰਗੇ ਪੁਰਖ ਜੋ ਕੇਵਲ ਮਨੁੱਖ ਹਨ, ਦਿਲਚਸਪੀ ਦੀ ਵਸਤੂ ਨਹੀਂ ਆਉਂਦੇ। ਇਸ ਲਈ ਤੁਸੀਂ ਇੱਕ ਦੂਜੇ ਨੂੰ ਜਾਣਨ ਦੀ ਅਜਿਹੀ ਰੁਚੀ ਹੀ ਨਹੀਂ ਰੱਖਦੇ ਜੋ ਤੁਹਾਡੀ ਪ੍ਰਕਿਰਤੀ ਦਾ ਵਿਸ਼ਲੇਸ਼ਣ ਕਰਕੇ ਉਸਦਾ ਵਰਗੀਕਰਣ ਕਰ ਸਕੇ। ਤੁਹਾਡੇ ਵਿੱਚ ਉਹ ਕੀ ਹੈ ਜੋ ਇਸ ਪ੍ਰਕਾਰ ਦੇ ਗਿਆਨ ਤੋਂ ਚਿਹਰਾ ਉੱਠ ਜਾਂਦਾ ਹੈ? ਇਹ ਤਾਂ ਤੁਹਾਡੀ ਉਹ ਮਿੱਠੜੀ ਮਾਨਵਤਾ ਹੈ ਜੋ ਇਹਨਾਂ ਬੁੱਧੀ ਦੇ ਕਾਲ ਖੇਤਰਾਂ ਵਿੱਚ ਚਾਂਦੀ ਧਾਰਾਂ ਦੀ ਤਰ੍ਹਾਂ ਚਮਕ ਰਹੀ ਹੈ। ਇਹ ਮਿੱਠੀ ਮਨੁੱਖਤਾ ਆਪਣੇ ਛੋਟੇਪਣ ਵਿੱਚ ਵੀ ਉਹਨਾਂ ਅਸਗਾਹ ਡੂੰਗਾਣਾ ਦਾ ਥਹੁ ਦਿੰਦੀ ਹੈ ਜੋ ਤੁਹਾਡੇ ਅੰਦਰ ਦੀਆਂ ਦੁਰਗਮ ਉਚਾਈਆਂ ਤੱਕ ਲੈ ਜਾਂਦੀ ਹੈ। ਮਨੁੱਖ ਆਪਣੀਆਂ ਨਿੱਕੀਆਂ ਨਿੱਕੀਆਂ ਡੂੰਘੀਆਂ ਭਾਵਨਾਵਾਂ ਦੁਆਰਾ ਆਪ ਮੁਹਾਰੇ ਹੀ ਮਹਾਨ ਬਣ ਜਾਂਦਾ ਹੈ। ਭਾਵਨਾਵਾਂ ਬੁੱਧੀ ਅਤੇ ਇੱਛਾ ਸ਼ਕਤੀ 'ਤੇ ਛਾ ਜਾਂਦੀਆਂ ਹਨ। ਆਤਮਾ ਦੀ ਤਰਲਤਾ ਆਉਂਦੀ ਹੈ ਅਤੇ ਇਸ ਦ੍ਰਿਸ਼ਟਮਾਨ ਮਾਨਵਤਾ ਜੋ ਤੁਹਾਡੇ ਅੰਦਰਲੇ ਪ੍ਰਭੂਤਵ ਦੇ ਅੰਤਰੀਵ ਗੁਣਾਂ ਦੀ ਜੋਤੀ ਹੈ ਨੂੰ ਧੋ ਦਿੰਦੀ ਹੈ। ਆਪਣੇ ਹੰਝੂਆਂ ਅਤੇ ਮੁਸਕਾਨਾਂ ਵਿੱਚ ਰਾਓ ਰੰਗ ਸਭ ਬਰਾਬਰ ਹਨ। ਖੁਸ਼ੀ ਲਈ ਮਨੁੱਖ ਨੂੰ ਕਿਸੇ ਤਾਜ ਤਖ਼ਤ ਦੀ ਲੋੜ ਨਹੀਂ। ਮਨੁੱਖ ਦੇ ਗਮ ਨੂੰ ਹੀਰੇ ਪੰਨਿਆਂ ਜੜੇ ਰਾਜ ਮੁਕਟ ਸੁੱਖ ਸ਼ਾਂਤੀ ਨਹੀਂ ਪਹੁੰਚਾ ਸਕਦੇ। ਜੇ ਤੁਸੀਂ ਮਨੁੱਖ ਹੋ ਤਾਂ ਮਾਨਵਤਾ ਦੇ ਹਰ ਛਿਣ ਰੰਗੇ ਜਾ ਰਹੇ ਸੁਰਾਂਗਲੇ ਮਨੋਭਾਵ ਹੀ ਮਨੁੱਖਾਂ ਅੰਦਰ ਉਸ ਵੰਨ ਸੁਵੰਨਤਾ ਨੂੰ ਉਤਪੰਨ ਕਰਦੇ ਹਨ ਜੋ ਤੁਹਾਡੇ ਸਨਮਾਨ ਦੀ ਪਾਤਰ ਹੈ। ਤੁਹਾਡੀ ਮਾਤਾ ਅਤੇ ਭੈਣ ਦੇ ਮਰਨ ਸਮੇਂ ਤੁਹਾਨੂੰ ਕਹੇ ਗਏ ਆਖਰੀ ਸ਼ਬਦ ਅਤੇ ਛਾਵਾਂ ਦੀ ਕਿੰਨੀ ਵੱਡੀ ਸਦਾਚਾਰਕ ਮਹੱਤਤਾ ਹੈ। ਇਸ ਤੋਂ ਪ੍ਰਤੀਤ ਆਉਂਦਾ ਹੈ ਕਿ ਮਨੋਭਾਵਾਂ ਦਾ ਬਹੁਤ ਵੱਡਾ ਮੁੱਲ ਹੈ। ਜਦੋਂ ਅਸੀਂ ਮਨੋਭਾਵਾਂ ਦਾ ਸਰਵੋਤਮ ਸਰੂਪ ਵਿੱਚ ਸਤਿਕਾਰ ਕਰਦੇ ਹਾਂ ਤਾਂ ਜੀਵਨ ਜੀਵਣ ਯੋਗ ਹੋ ਨਿਬੜਦਾ ਹੈ। ਕਬਰਾਂ ਵਿੱਚ ਨੰਗ ਮੁਨੰਗੇ ਮਨੁੱਖ ਹੀ ਸਮਾਉਂਦੇ ਹਨ। ਸਭ ਨਿੱਕੀ ਜਿਹੀ ਮਿੱਟੀ ਦੀ ਢੇਰੀ ਦਾ ਰੂਪ ਧਾਰਨ ਕਰਦੇ ਹਨ। ਇੱਥੋਂ ਤੱਕ ਕਿ ਪਾਤਸ਼ਾਹ ਵੀ ਉਸੇ ਖਾਕ ਵਿੱਚ ਹੀ ਸਮਾਉਂਦੇ ਹਨ ਅਤੇ ਉਹਨਾਂ ਦੇ ਸਰੀਰ ਵੀ ਉਸੇ ਮਿੱਟੀ ਨੂੰ ਖਾਂਦੇ ਹਨ ਜੋ ਕੀੜੇ ਕਿਰਮਾਂ ਦਾ ਆਹਾਰ ਹੈ। ਹਰ ਇੱਕ ਦੀਆਂ ਹੱਡੀਆਂ ਅਤੇ ਖੂਨ ਇੱਕੋ ਹੀ ਸਮੱਗਰੀ ਦਾ ਹੀ ਬਣਿਆ ਹੋਇਆ ਹੁੰਦਾ ਹੈ। ਭੁੱਖ ਦਾ ਮੁੱਠੀ ਦਾਣਿਆਂ ਤੋਂ ਬਿਨਾਂ ਹੋਰ ਕੋਈ ਇਲਾਜ ਨਹੀਂ ਹੈ। ਇਹੋ ਹੀ ਹੈ ਇਸ ਧਰਤ ਉੱਤੇ ਮਨੁੱਖ ਦਾ ਸੱਚਾ ਲੋਕਤੰਤਰ। ਇਸ ਲੋਕਤੰਤਰ ਵਿੱਚ ਅੰਤਰੀਵ ਅਤੇ ਮੁੱਢਲੇ ਰੂਪ ਵਿੱਚ ਉੱਚੇ ਨੀਵੇਂ, ਜ਼ੋਰਾਵਰ ਕਮਜ਼ੋਰ, ਚਤਰ ਮੂਰਖ, ਪਾਪੀ ਪੁਨੀ ਵਿੱਚ ਕੋਈ ਅੰਤਰ ਨਹੀਂ ਹੈ। ਇਹ ਸਮਾਨਤਾ ਹੀ ਮਨੁੱਖ ਅੰਦਰ ਅਗਿਆਤ ਕੁਲੀਨ ਤੰਤਰ ਅਤੇ ਅਨੰਤ ਅਮੀਰੀ ਦੀ ਸੱਚੀ ਭਾਵਨਾ ਜਾਂ ਸਦਰ ਨੂੰ ਜਗਾਉਂਦੀ ਹੈ। ਸੱਚਾ ਕੁਲੀਨ ਤੰਤਰ ਤਾਂ ਆਤਮਕ ਵੱਤ ਹੈ ਪਰ ਲੋਕਤੰਤਰ ਦਾ ਸੰਬੰਧ ਕੇਵਲ ਸਰੀਰ ਨਾਲ ਹੈ। ਕੁਲੀਨ ਤੰਤਰ ਤਾਂ ਆਤਮਾ ਨੂੰ ਨਵੇਂ ਰੂਪ ਵਿੱਚ ਢਾਲਣ ਦੀ ਪ੍ਰਕਿਰਿਆ ਹੈ ਪਰ ਇਸ ਦੀ ਤੁਲਨਾ ਵਿੱਚ ਲੋਕਤੰਤਰ ਕੇਵਲ ਪਦਾਰਥਕ ਸਮੱਗਰੀ ਨਾਲ ਹੀ ਜੁੜਿਆ ਹੋਇਆ ਹੈ। ਤੁਹਾਡੇ ਅੰਦਰ ਸਭ ਤੋਂ ਮਹਾਨ ਵਸਤੂ ਗੁਪਤ ਰੂਪ ਵਿੱਚ ਰੱਖੀ ਗਈ ਹੈ ਜਿਸ ਉੱਤੇ ਤੁਹਾਡਾ ਕੋਈ ਵਸੀਕਾਰ ਨਹੀਂ ਹੈ। ਇਹ ਗੁਪਤ ਵਸਤੂ ਤੁਹਾਡੇ ਸਾਰੇ ਤੰਤਰ ਉੱਤੇ ਭਾਰੂ ਹੁੰਦੀ ਹੈ ਅਤੇ ਤੁਹਾਡੀ ਇੱਛਾ ਸ਼ਕਤੀ ਤੋਂ ਬਿਨਾਂ ਹੀ ਕਾਰਜ ਕਰਦੀ ਹੈ ਅਤੇ ਆਪਣੇ ਬਲ ਦਾ ਪ੍ਰਗਟਾਵਾ ਕਰਦੀ ਹੈ। ਹਾਂਜੀ, ਤੁਹਾਡੇ ਅੰਦਰ ਸਭ ਤੋਂ ਮਹਾਨ ਵਸਤੂ ਗੁਪਤ ਰੂਪ ਵਿੱਚ ਰੱਖੀ ਗਈ ਹੈ ਜਿਸ ਉੱਤੇ ਤੁਹਾਡਾ ਕੋਈ ਵਸੀਕਾਰ ਨਹੀਂ ਹੈ। ਇਹ ਗੁਪਤ ਵਸਤੂ ਤੁਹਾਡੇ ਸਾਰੇ ਤੰਤਰ ਉੱਤੇ ਭਾਰੂ ਆਉਂਦੀ ਹੈ ਅਤੇ ਤੁਹਾਡੀ ਇੱਛਾ ਸ਼ਕਤੀ ਤੋਂ ਬਿਨਾਂ ਹੀ ਕਾਰਜ ਕਰਦੀ ਹੈ ਅਤੇ ਆਪਣਾ ਬਲ ਦਾ ਪ੍ਰਗਟਾਵਾ ਕਰਦੀ ਹੈ। ਸਭ ਲਈ ਰੋਟੀ, ਕੱਪੜੇ, ਸਰੀਰਕ ਕਸ਼ਟਾਂ ਅਤੇ ਮਾਨਸਿਕ ਕਲੇਸ਼ਾਂ ਲਈ ਸੁੱਖ ਆਰਾਮ ਜਾਂ ਉਪਚਾਰ ਦੀ ਸਹੂਲਤ ਹਰ ਇੱਕ ਨੂੰ ਇੱਕ ਸਮਾਨ ਮਿਲਣੀ ਚਾਹੀਦੀ ਹੈ। ਇਸ ਤਰ੍ਹਾਂ ਸਭ ਵਿੱਚ ਬਰਾਬਰੀ ਅਤੇ ਹਮਦਰਦੀ ਦੇ ਮਨੋਭਾਵ ਲੋਕਤੰਤਰ ਦੇ ਆਦਰਸ਼ਾਂ ਦੀ ਅਜਿਹੀ ਪੂਰਤੀ ਕਰਦੇ ਹਨ ਜਿਸ ਨਾਲ ਸਭ ਨੂੰ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ। ਇਹ ਤਾਂ ਸਭ ਬਾਰਮੁਖੀ ਪੱਧਰ ਉੱਤੇ ਸੰਭਵ ਹੁੰਦਾ ਹੈ ਪਰ ਇਸ ਦੇ ਵਿਪਰੀਤ ਸਿਰਜਣਾਤਮਕ ਮਨ ਦਾ ਕੁਲੀਨ ਤੰਤਰ ਪੂਰਨ ਰੂਪ ਵਿੱਚ ਅੰਤਰਮੁਖੀ ਸੁਭਾਅ ਵਾਲਾ ਹੁੰਦਾ ਹੈ। ਜੌਨ ਸਟੂਅਰਟ ਮਿਲ ਵਰਗੇ ਮਨੁੱਖ ਦਾ ਠੰਡਾ ਅਤੇ ਖੁਸ਼ਕ ਤਰਕ ਉਸ ਸਮੇਂ ਰਸੋਈ ਘਰ 'ਚੋਂ ਸੁੱਟਿਆ ਕੂੜਾ ਕਰਕਟ ਤੋਂ ਨਿਬੜਦਾ ਹੈ ਜਦੋਂ ਅਸੀਂ ਉਸਦੇ ਮਿਸਿਸ ਟੇਲਰ ਪ੍ਰਤੀ ਦੂਸ਼ਿਤ ਸੋਚ ਦੀਆਂ ਭਾਵਨਾਵਾਂ ਤੋਂ ਜਾਣੂ ਹੁੰਦੇ ਹਾਂ। ਵਿਚਾਰੇ ਮਨੁੱਖ, ਤੂੰ ਆਪਣੀ ਕਮਜ਼ੋਰੀ ਵਿੱਚ ਵੀ ਮਹਾਨ ਹੈ। ਤੇਰਾ ਨਿਆਂ ਸ਼ਾਸਤਰ ਤਾਂ ਦੂਜਿਆਂ ਲਈ ਹੈ, ਤੇਰੇ ਆਪਣੇ ਲਈ ਨਹੀਂ। ਤੇਰੇ ਵਿੱਚ ਤਾਂ ਸੁੰਦਰ ਪੁਸ਼ਾਕ ਧਾਰੀ ਉਹ ਰਸਮੀ ਮਨੁੱਖ ਵਿਦਵਾਨ ਹੈ ਜੋ ਹਰ ਇੱਕ ਨੂੰ ਆਪਣੇ ਤੋਂ ਵਿੱਤੇ ਰੱਖਦਾ ਹੈ ਅਤੇ ਕਿਰਨਾਂ ਵਿੱਚ ਦੂਜਿਆਂ ਉੱਤੇ ਆਪਣਾ ਉੱਚਾ ਨੱਕ ਚੜਾਉਂਦਾ ਹੈ। ਤੇਰਾ ਤਰਕ ਅਤੇ ਦਲੀਲਾਂ ਦਾਨਿਆਂ ਵਾਲੀਆਂ ਸੁਗੜ ਅਤੇ ਗੂੜ ਹਨ, ਜਿਨ੍ਹਾਂ ਨੂੰ ਕਿ ਤੂੰ ਅਮੂਰਤ ਵਿਚਾਰਾਂ ਦੇ ਪ੍ਰਗਟਾ ਲਈ ਜ਼ੋਰਦਾਰ ਢੰਗ ਨਾਲ ਵਰਤਦਾ ਹੈ। ਪਰ ਇਹ ਕਿਰਨਾਂ ਤਾਂ ਉਹਨਾਂ ਲਈ ਹੈ ਜੋ ਤੇਰੇ ਤੋਂ ਬਾਹਰ ਵਿਚਰਦੇ ਹਨ, ਪਰ ਤੇਰੇ ਅੰਦਰਲਾ ਬਾਂਦਰ ਆਪਣੀਆਂ ਮੂਰਖਤਾਵਾਂ ਉੱਤੇ ਬੜਾ ਖੁਸ਼ ਹੁੰਦਾ ਹੈ ਅਤੇ ਨੱਚਦਾ ਟੱਪਦਾ ਹੈ। ਜਿਵੇਂ ਇਹ ਮੂਰਖਤਾਈਆਂ ਸੱਚ ਹੋਣ, ਇਸੇ ਤਰ੍ਹਾਂ ਦੀ ਹਾਲਤ ਉਸ ਮਹਾਨ ਯੋਧੇ, ਨੀਤੀਵਾਨ, ਕਠੋਰ ਅਤੇ ਜ਼ਾਲਮ ਸ਼ਾਸਕ ਨੈਪੋਲੀਅਨ ਦੀ ਹੈ, ਜੋ ਜੋਸ਼ਫਾਈਨ ਦੇ ਪ੍ਰੇਮ ਵਿੱਚ ਕਬੂਤਰ ਦੀ ਤਰ੍ਹਾਂ ਗੁਟਕਦਾ ਹੈ। ਜਦੋਂ ਬੜੇ ਠਾਠ ਬਾਠ ਵਿੱਚ ਨੈਪੋਲੀਅਨ ਮੈਰੀ ਲਗਜ਼ਮਬਰਗ ਨੂੰ ਮਿਲਦਾ ਹੈ ਤਾਂ ਉਸ ਮਨੁੱਖ ਰੂਪੀ ਪਸ਼ੂ ਦੀਆਂ ਅੱਖਾਂ ਦੇ ਕੋਨਿਆਂ ਦੀ ਤੱਕਣੀ ਵਿੱਚੋਂ ਮਨੁੱਖ ਦੀ ਨਿਮਾਣੀ ਵਾਸ਼ਨਾ ਝਾਤੀਆਂ ਮਾਰਦੀ ਹੈ। ਮਹਾਨ ਨੈਪੋਲੀਅਨ, ਤੇਰੀ ਮਹਾਨਤਾ ਕਿਵੇਂ ਮਨੁੱਖੀ ਤੱਤਾਂ ਵਿੱਚ ਆ ਕੇ ਖੀਣ ਹੋ ਜਾਂਦੀ ਹੈ। ਨਿਮਾਣੇ ਨੰਗ ਉਨੰਗੇ ਮਨੁੱਖੀ ਬਾਲ, ਕਾਮਨਾ ਮਨੁੱਖ ਉੱਤੇ ਸਵਾਰ ਹੈ। ਇਸ ਤੋਂ ਪ੍ਰਗਟ ਹੁੰਦਾ ਹੈ ਕਿ ਇਸ ਧਰਤ ਉੱਪਰ ਮਨੁੱਖ ਆਪਣੀਆਂ ਭਾਵਨਾਵਾਂ ਅਤੇ ਮਨੋਵੇਗਾਂ ਵਿੱਚ ਦੂਜੇ ਜਾਨਵਰਾਂ ਦੀ ਨਿਆਈ ਹੀ ਹੈ। ਨਾ ਲੈਨਿਨ ਅਤੇ ਨਾ ਸ਼ੇਕਸਪੀਅਰ ਪ੍ਰਭੂ ਦੇ ਇਸ ਜਾਦੂ ਭਰੇ ਆਕਰਸ਼ਣਾਂ ਅੱਗੇ ਆਪਣੇ ਆਪ ਨੂੰ ਟਿੱਕੇ ਰੱਖ ਸਕਦੇ ਹਨ। ਇਹ ਹੈ ਮਨੁੱਖ ਦੀ ਮੂਲ ਪ੍ਰਵਿਰਤੀ। ਮਨੁੱਖ, ਤੂੰ ਇਹ ਗੱਲ ਪਹਿਲੀ ਪ੍ਰਕਾਰ ਜਾਣ ਲੈ ਕਿ ਤੇਰੇ ਵਿੱਚ ਇਹਨਾਂ ਮਨੋਭਾਵਾਂ ਨੂੰ ਕਰਤਾਰ ਨੇ ਆਪ ਛੁਪਾਇਆ ਹੋਇਆ ਹੈ। ਇਸ ਵਿੱਚ ਉਹ ਆਪ ਵਿਦਮਾਨ ਹੈ ਅਤੇ ਇਸ ਮਾਰਗ ਉੱਤੇ ਹੀ ਪਰਮਾਤਮਾ ਦਾ ਉਹ ਮਹਿਲ ਹੈ ਜੋ ਅਨੰਤਾਂ ਤੱਕ ਪਸਰਿਆ ਹੋਇਆ ਹੈ। ਇਸਤਰੀ ਦੇ ਸੁੰਦਰ ਮੁਖੜੇ ਅਤੇ ਰੁਖਸਾਰਾਂ ਦੀ ਇਸ ਮਨੋਹਰ ਪਰ ਛਿਣ ਭੰਗਰ ਦੀ ਭਗਦੀ ਸੁੰਦਰਤਾ ਜੋ ਇੱਕ ਕੋਲੋਂ ਲੰਘਦੀ ਇਸਤਰੀ ਦੀ ਛਲੇੜੇ ਹਾਰ ਖਿੱਚ ਜੋ ਪਹਿਲੀ ਪਹਿਲੀ ਪ੍ਰੇਮ ਤੱਕਣੀ ਵਿੱਚ ਆਉਂਦੀ ਹੈ, ਤੁਹਾਨੂੰ ਆਪਣੇ ਵਿੱਚ ਨਹੀਂ ਰਹਿਣ ਦਿੰਦੀ। ਨਿਸ਼ਚੇ ਹੀ ਇਸ ਵਿੱਚ ਪ੍ਰਭੂ ਦਾ ਕੋਈ ਰਹੱਸ ਛੁਪਿਆ ਹੁੰਦਾ ਹੈ। ਇਹਨਾਂ ਅਰਥਾਂ ਵਿੱਚ ਸਭ ਖਿੱਚਾਂ ਆਕਰਸ਼ਕ ਹਨ, ਕਿਉਂ ਜੋ ਇਹਨਾਂ ਵਿੱਚ ਪ੍ਰਭੂ ਆਪ ਵਿਦਮਾਨ ਹੈ। ਹਾਂਜੀ, ਸਭ ਖਿੱਚਾਂ ਆਕਰਸ਼ਕ ਹਨ, ਕਿਉਂ ਜੋ ਇਹਨਾਂ ਵਿੱਚ ਪ੍ਰਭੂ ਆਪ ਵਿਦਮਾਨ ਹੈ। ਇਹੀ ਸੱਚ ਸਾਨੂੰ ਆਪਣੇ ਨਾਲ ਜਕੜ ਲੈਂਦਾ ਹੈ ਅਤੇ ਹੈਰਾਨ ਪਰੇਸ਼ਾਨ ਵੀ ਕਰਦਾ ਹੈ। ਹਰ ਵਸਤੂ ਵਿੱਚ ਸਭ ਤੋਂ ਵੱਧ ਖਿੱਚ ਪਾਉਣ ਵਾਲੀ ਸ਼੍ਰੋਮਣੀ ਵਸਤੂ ਪ੍ਰਭੂ ਆਪ ਹੀ ਹੈ। ਹਰ ਸੁੰਦਰ ਅਤੇ ਮਨੋਹਰ ਵਸਤਾਂ ਵਿੱਚ ਪ੍ਰਭੂ ਆਪ ਹੀ ਵਿਆਪਕ ਹੁੰਦਾ ਹੈ ਜੋ ਸਾਨੂੰ ਆਪਣੇ ਵੱਲ ਆਉਣ ਦਾ ਸੱਦਾ ਦਿੰਦਾ ਹੈ। ਇਸ ਲਈ ਸੱਚੇ ਜਗਿਆਸੂ ਪ੍ਰਭੂ ਦੀ ਮਨੁੱਖਾਂ ਵਿੱਚ ਹੀ ਢੂੰਡ ਭਾਲ ਕਰਦੇ ਹਨ। ਇਹਨਾਂ ਸਭ ਨਾਸ਼ਵੰਤ ਸਰੂਪਾਂ ਵਿੱਚ ਮਨੁੱਖ ਨੂੰ ਮਸਤਾਨਾ ਕਰ ਦੇਣ ਵਾਲੇ ਮਨੋਭਾਵ ਅਤੇ ਸਦੀਵੀ ਰਹਿਣ ਵਾਲੀਆਂ ਭਾਵਨਾਵਾਂ ਹੀ ਮਨੁੱਖੀ ਇਤਿਹਾਸ ਨੂੰ ਇਤਨਾ ਮਿੱਠੜਾ ਅਤੇ ਸੁਖਦਾਈ ਬਣਾ ਦਿੰਦੀਆਂ ਹਨ। ਜੇ ਸਾਡੇ ਚਿੱਤ ਵਿੱਚ ਉਸਦੇ ਨਾਮ ਦੀ ਯਾਦ ਸੁਰਜੀਤ ਹੈ ਤਾਂ ਸਾਡੀਆਂ ਖੁਸ਼ੀਆਂ ਦੀ ਭਾਲ ਉਸਦੀ ਪੂਜਾ ਹੀ ਹੈ। ਪ੍ਰਭੂ ਆਪ ਇੱਕ ਨਿਰਭੈ ਪ੍ਰੇਮੀ ਦੀ ਤਰ੍ਹਾਂ ਪ੍ਰੇਮਿਕਾ ਦੀ ਮਨੋਹਰ ਸੁੰਦਰਤਾ ਦੁਆਰਾ ਸਾਡੀ ਆਤਮਾ ਨੂੰ ਖਿੱਚਾਂ ਪਾਉਂਦਾ ਹੈ। ਇਹ ਸਭ ਘਟਨਾਵਾਂ ਜੋ ਤੁਹਾਨੂੰ ਦੁੱਖ ਅਤੇ ਸੁੱਖ ਦਿੰਦੀਆਂ ਹਨ ਅਤੇ ਜੋ ਆਸ ਨਿਰਾਸ ਅਤੇ ਸੰਜੋਗ ਵਿਜੋਗ ਦੀ ਖੇਡ ਹਨ, ਉਸ ਮਹਾਨ ਸੰਗੀਤਕਾਰ ਦੀਆਂ ਤੁਹਾਡੇ ਵਜੂਦ ਦੇ ਸਾਜ਼ ਦੀਆਂ ਤਰਬਾਂ ਉੱਤੇ ਉਸਦੇ ਕੋਮਲ ਪੋਟਿਆਂ ਦੀ ਛੋਹ ਦੁਆਰਾ ਛਿੜੀਆਂ ਚੁਣਕਾਰਾਂ ਹਨ। ਜਦੋਂ ਤੁਸੀਂ ਰੋਂਦੇ ਜਾਂ ਹੱਸਦੇ ਹੋ ਤਾਂ ਪ੍ਰਭੂ ਆਪ ਇਹਨਾਂ ਕੋਮਲ ਸਾਜ਼ਾਂ ਉੱਤੇ ਅਨੰਤ ਸੰਗੀਤ ਧੁਨਾਂ ਦਾ ਵਾਚਨ ਕਰ ਰਿਹਾ ਹੁੰਦਾ ਹੈ। ਸਾਡੇ ਮਨੁੱਖੀ ਦੁੱਖ ਸੁੱਖ ਦਾ ਰਹੱਸ ਮਹਾਨ ਹੈ। ਅਤੇ ਸਾਡੇ ਪਰਸਪਰ ਪ੍ਰੇਮ ਤੇ ਕਿਰਨਾਂ ਦੀ ਤਰਾਸਦੀ ਦੇ ਵੇਰਵੇ ਵੀ ਮਹਾਨ ਹਨ। ਇਹਨਾਂ ਸਵਾਰਥੀ ਖੂੰਖਾਰ ਪਸ਼ੂਆਂ ਦੁਆਰਾ ਨਿਰਜਿਨ ਚਟਾਨਾਂ ਤੋਂ ਦੇਵਤੇ ਬਣਾਉਣ ਦੀ ਪ੍ਰਕਿਰਿਆ ਦਾ ਬ੍ਰਹਿਮੰਡ ਵਿਆਪੀ ਵਰਤਾਰਾ ਵਰਤਦਾ ਰਹਿੰਦਾ ਹੈ। ਸਾਡੇ ਸਭ ਝਗੜੇ ਵਿਖਾਦ ਅਤੇ ਔਗਣ ਇਸ ਵਰਤਾਰੇ ਦੇ ਅੰਗ ਹਨ। ਪਰ ਜਦੋਂ ਮਨੁੱਖ ਆਪ ਪ੍ਰਭੂ ਬਣਦਾ ਹੈ ਤਾਂ ਉਸ ਅੰਦਰ ਪ੍ਰਭੂ ਦਾ ਆਪਣਾ ਸੰਸਾਰ ਚਮਕ ਰਿਹਾ ਹੁੰਦਾ ਹੈ। ਇਹ ਇੱਕ ਬਿਲਕੁਲ ਵੱਖਰਾ ਸੰਸਾਰ ਹੈ। ਨਿਸ਼ਚੇ ਹੀ ਇਹ ਉਸ ਸੰਸਾਰ ਤੋਂ ਵੱਖਰਾ ਹੈ ਜੋ ਸਾਡੇ ਕੌੜੇ ਕੁਸੈਲੇ ਅਨੁਭਵਾਂ ਵਿੱਚ ਵਿਆਪਕ ਹੁੰਦਾ ਹੈ। ਹਾਂਜੀ, ਨਿਸ਼ਚੇ ਹੀ ਇਹ ਉਸ ਸੰਸਾਰ ਤੋਂ ਵੱਖਰਾ ਹੈ ਜੋ ਸਾਡੇ ਕੌੜੇ ਕੁਸੈਲੇ ਅਨੁਭਵਾਂ ਵਿੱਚ ਵਿਆਪਕ ਹੁੰਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।